ਸੋ ਗੁਰੂ ਕੇ ਪਿਆਰੇ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਹਿਰਦੇ ਅੰਦਰ, ਉਹਨਾਂ ਤੇ ਕੀ ਬਖਸ਼ਿਸ਼ ਹੈ ਆਰੰਭ ਤੋਂ?
ਬਿਰਥਾ ਅਨੁਗ੍ਰਹ ਗੋਬਿੰਦ।
ਸੋ ਜਿਹਨਾਂ ਤੇ ਜਸ ਸਿਮਰਨ ਰਦੰਤਰ ਹੈ, ਜਿਹੜੇ ਜਸ ਕਰਦੇ ਨੇ ਵਾਹਿਗੁਰੂ ਦਾ, ਜਿਹੜੇ ਸਿਮਰਨ ਕਰਦੇ ਨੇ ਹਿਰਦੇ ਦੇ ਅੰਦਰ, ਸੋ ਉਹ ਉਹਨਾਂ ਤੇ ਅਨੁਗ੍ਰਹ ਕਿਰਪਾ ਹੁੰਦੀ ਆ ਵਾਹਿਗੁਰੂ ਦੀ, ਗੋਬਿੰਦ ਦੀ। ਸੋ ਉਹਨਾਂ ਦੀਆਂ ਸਾਰੀਆਂ ਬਿਰਥਾ ਪੀੜਾ ਵੀ ਨਾਸ ਹੋ ਜਾਂਦੀਆਂ ਹਨ। ਆਰੋਗੀਆਂ ਨੂੰ ਮਹਾਰੋਗੀਆਂ ਨੂੰ, ਭਾਵੇਂ ਉਹਨਾਂ ਨੂੰ ਵੇਖਣ ਵਾਸਤੇ ਵੱਡਾ ਭਾਰੀ ਰੋਗ ਲੋਕਾਂ ਦੀ ਨਿਗਾਹ ਵਿੱਚ ਚੰਬੜਿਆ ਹੋਵੇ, ਪਰ ਉਹ ਗੁਰੂ ਕੇ ਪਿਆਰੇ ਅਰੋਗ ਹਨ। ਉਹਨਾਂ ਦਾ ਮਨ ਜਿਹੜਾ ਸਿਮਰਨ ਭਜਨ ਜੁੜਿਆ ਹੋਇਆ ਹੈ, ਬੇਸਿਮਰ ਤੇ ਬੇਵਿਸ਼ੇਸ਼ ਕਰਕੇ ਉਹ ਸਿਮਰਨ ਕਰਦੇ ਹਨ। ਅਰੜਾ ਮਾਇਆ ਹੈ ਕਿਰਪਾਲੂ ਸਰੂਪ ਵਾਹਿਗੁਰੂ ਦਾ। ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਉਹ ਲੋਕਾਂ ਦੀ ਨਿਗਾਹ ਵਿੱਚ ਭਾਵੇਂ ਰੋਗੀ ਵੀ ਹੋਣ, ਫਿਰ ਵੀ ਉਹ ਅਰੋਗ ਹਨ। ਸੋ ਉਹਨਾਂ ਦੀ ਸਾਰੀ ਪੀੜਾ ਨਾਸ ਹੋ ਜਾਂਦੀ ਹੈ ਜਿਹੜੇ ਸਿਮਰਨ ਕਰਦੇ ਨੇ, ਵਿਸ਼ੇਸ਼ ਕਰਕੇ ਜਿਹੜੇ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਨੇ। ਸੋ ਉਹ ਭਾਈ ਵਾਹਿਗੁਰੂ ਦੀ ਕਿਰਪਾ ਤੋਂ ਵੀ ਉਹ ਖਾਲੀ ਰਹਿ ਜਾਂਦੇ ਹਨ। ਸੋ ਉਹ ਵੱਡਾ ਭਾਰੀ ਰੋਗ ਉਹਨਾਂ ਲੋਕਾਂ ਨੂੰ ਚੰਬੜਦਾ ਹੈ। ਇਸ ਵਾਸਤੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਕੇ ਹੀ ਅਰੋਗ ਹੋਈਏ।
ਰਮਣੰ ਕੇਵਲੰ ਕੀਰਤਨੰ।
ਸੰਤਾਂ ਦੀ ਕੀ ਨਿਸ਼ਾਨੀ ਹੈ ਜੀ? ਸੰਤਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ? ਉਹਨਾਂ ਦੀ ਕੋਈ ਨਿਸ਼ਾਨੀ ਤਾਂ ਦੱਸੋ, ਉਹਨਾਂ ਦਾ ਜੀਵਨ ਦੱਸੋ ਕਿਹੋ ਜਿਹਾ ਹੈ। ਉਹ ਕਹਿੰਦੇ ਉਹ ਰਮਣੰ ਕੇਵਲੰ ਕੀਰਤਨੰ। ਉਹ ਰਮਣੰ, ਉਹ ਵਾਹਿਗੁਰੂ ਦਾ ਨਾਮ ਜਪਦੇ ਨੇ, ਚੇਤੇ ਕਰਦੇ ਨੇ, ਅਤੇ ਕੇਵਲ ਪਰਮੇਸ਼ੁਰ ਦਾ ਕੀਰਤਨ ਜਸ ਕਰਦੇ ਹਨ। ਗੁਰੂ ਕੀ ਬਾਣੀ ਦਾ ਕੀਰਤਨ ਕਰਦੇ ਹੈ, ਨਾਲੇ ਉਹ ਪਰਮੇਸ਼ੁਰ ਦੇ ਨਾਮ ਦਾ ਉਚਾਰਨ ਕਰਦੇ ਹਨ ਕੇਵਲ ਮੁਕਤੀ ਦੀ ਪ੍ਰਾਪਤੀ ਵਾਸਤੇ।
ਧਰਮੰ ਦੇਹ ਧਾਰਨ।
ਉਹ ਸਮਝਦੇ ਨੇ ਕਿ ਦੇਹ ਦੇ ਧਾਰਨ ਦਾ ਅਸਲ ਧਰਮ ਇਹੀ ਹੈ, ਅਸਲ ਕਰਮ ਇਹੀ ਹੈ। ਦੇਹ ਧਾਰੀ ਇਸੇ ਵਾਸਤੇ ਹੈ, ਦੇਹ ਦੇ ਧਾਰਨ ਦਾ ਧਰਮ ਹੀ ਇਹੀ ਹੈ। ਸੋ ਫਰਜ਼ ਹੀ ਇਹੀ ਬਣਦਾ ਹੈ ਕਿ ਅਸੀਂ ਪਰਮੇਸ਼ੁਰ ਦਾ ਸਿਮਰਨ ਭਜਨ ਕਰੀਏ। ਉਹਨਾਂ ਨੂੰ ਪਤਾ ਹੈ ਭਾਈ ਪ੍ਰਾਪਤ ਮਾਰੁਖ ਦੇਵਰੀਆ ਗੋਬਿੰਦ ਮੈਨੂੰ ਕੀ ਤੇਰੀ ਵਰਗਿਆ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮੇਰਾ ਸਾਧ ਸੰਗਤ ਪੰਜ ਕੇਵਲ ਨਾਮ। ਇਸ ਵਾਸਤੇ ਉਹ ਗੁਰੂ ਕੇ ਪਿਆਰੇ ਜਿਹੜੇ ਨੇ ਆਪਣੀ ਦੇਹ ਨੂੰ ਧਾਰ ਕਰਕੇ, ਸੋ ਧਰਮ ਸੋਹਣਾ ਧਰਮ ਕਮਾਉਣਾ ਕਰਦੇ ਨੇ, ਹਰੇਕ ਦੇ ਨਾਲ ਉਹ ਧਰਮ ਹੀ ਕਰਦੇ ਨੇ, ਠੱਗੀ ਨਹੀਂ ਮਾਰਦੇ, ਕਪਟ ਛਲ ਤੇ ਧੋਖਾ ਨਹੀਂ ਕਰਦੇ। ਉਹ ਸੋਹਣੇ ਧਰਮ ਵਾਲੇ ਪਾਸੇ ਪ੍ਰੇਰ ਕੇ ਦੂਸਰਿਆਂ ਨੂੰ ਲਿਆਉਂਦੇ ਨੇ, ਛੋਟੇ ਪਾਸੇ ਵੱਲੋਂ ਵਰਜਦੇ ਨੇ। ਸੋ ਇਹ ਉਹਨਾਂ ਗੁਰੂ ਕੇ ਪਿਆਰਿਆਂ ਦਾ ਜੀਵਨ ਹੈ। ਸੋ ਦੇਹ ਦੇ ਧਾਰਨ ਦਾ ਜਿਹੜਾ ਅਸਲ ਧਰਮ ਹੈ, ਫਰਜ਼ ਹੈ ਅਤੇ ਜੋ ਕਰਤੱਵ ਹੈ ਕਰਨੇ ਹੀ ਯੋਗ, ਉਹ ਇਹੀ ਸਮਝਦੇ ਨੇ ਕਿ ਕੇਵਲ ਵਾਹਿਗੁਰੂ ਦਾ ਜਸ ਕਰੀਏ, ਪਰਮੇਸ਼ੁਰ ਦਾ ਨਾਮ ਉਚਾਰਨਾ ਕਰੀਏ।
ਅੰਮ੍ਰਿਤ ਨਾਮ ਨਾਰਾਇਣ ਨਾਨਕ।
ਹਜ਼ੂਰ ਕਹਿੰਦੇ ਨੇ ਨਾਰਾਇਣ ਜੋ ਸ਼ੁੱਧ ਸਰੂਪ ਹੈ ਵਾਹਿਗੁਰੂ, ਉਸ ਦਾ ਨਾਮ ਜਿਹੜਾ ਅੰਮ੍ਰਿਤ ਹੈ।
ਪੀਰਤੰ ਸੰਤ ਨਾਤ੍ਰਿਪਿਆ ਤੇ।
ਸੋ ਉਹ ਕੰਨਾਂ ਰੂਪੀ ਡੂੰਡਿਆਂ ਰਾਹੀਂ ਪੀਂਦੇ ਨੇ, ਜਿਹੜੇ ਸੁਣਦੇ ਨੇ ਜਾਂ ਰਸਨਾ ਦੇ ਨਾਲ ਜਿਹੜਾ ਨਾਮ ਜਪਦੇ ਨੇ, ਇਹ ਪੀਂਦੇ ਨੇ ਅਤੇ ਰੱਜਦੇ ਨੇ। ਐਸੀ ਉਹਨਾਂ ਦੇ ਚੇਤੇ 'ਚ ਇੱਛਾ ਬਣੀ ਰਹਿੰਦੀ ਹੈ, ਹੋਰ ਚੇਤੇ ਕਰੀਏ, ਹੋਰ ਨਾਮ ਜਪੀਏ। ਸੋ ਉਹਨਾਂ ਨੂੰ ਰੱਜ ਹੀ ਨਹੀਂ ਆਉਂਦਾ। ਸੋ ਹੋਰ ਅਗਾਂਹ ਤੋਂ ਅਗਾਂਹ ਇੱਛਾ ਹੈ, ਜਾਂ ਲਾਲ ਚਾਹੋ ਗੁਣ ਪਾਓ ਚਰਾਓ, ਇਹ ਲਾਲਚੀ ਬਣਿਆ ਰਹਿੰਦਾ ਕਿ ਹੋਰ ਵਾਹਿਗੁਰੂ ਦੇ ਗੁਣ ਗਾਈਏ। ਇੱਕ ਦੂ ਜੀਭੋ ਲੱਖ ਹੋਏ, ਲੱਖ ਹੋਵੇ ਲੱਖ ਬੀਸ, ਲੱਖ ਲੱਖ ਕੇੜਾ ਆਖੀਐ ਏਕ ਨਾਮ ਜਗਦੀਸ਼, ਏਤ ਰਾਹੇ ਪਦ ਪਵੜੀਆ ਚੜੀਆ ਹੋਏ ਇੱਕੀਸ, ਜੇਬਾ ਏਕ ਹੋਏ ਲੱਖ ਕੋਟੀ, ਲੱਖ ਕੋਟੀ ਕੋਟ ਧਿਆਵੈ ਗੁਰੂ। ਵਾਹਿਗੁਰੂ ਇੱਕ ਜਵਾਬ ਤੋਂ ਲੱਖ ਹੋਵੇ, ਲੱਖਾਂ ਤੋਂ 20 ਲੱਖ ਹੋਣ, ਲੱਖਾਂ ਤੋਂ ਕਰੋੜਾਂ ਹੋਣ, ਕਰੋੜਾਂ ਤੋਂ ਕਰੋੜਾਂ ਕਰੋੜਾਂ ਵਾਰੀ ਤੇਰਾ ਨਾਮ ਜਪਣਾ ਕਰੀਏ। ਸੋ ਉਹਨਾਂ ਨੂੰ ਰਾਜੀ ਨਹੀਂ ਆਉਂਦਾ, ਹੋਰ ਅਗਾਂਹ ਤੋਂ ਅਗਾਂਹ ਤੀਬਰ ਇੱਛਾ ਬਣੀ ਰਹਿੰਦੀ ਹੈ। ਭਾਈ ਪਾਰੋ ਜੀ ਤੀਸਰੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਸਿੱਖ, ਜਿਹੜੇ ਪਹਿਲਾਂ ਜਵਾਨ ਨਾਲ ਸਿਮਰ ਕਰਦੇ, ਫਿਰ ਮਤਮਾ ਦੁਆਰਾ ਪਸੰਤੀ ਪਰਾ ਦੁਆਰਾ ਜਾਪ ਕਰਦਿਆਂ ਤੋਂ ਰੋਮ ਰੋਮ ਵਿੱਚੋਂ ਜਾਪ ਹੋਣ ਲੱਗਾ, ਰੋਮ ਰੋਮ ਵਿੱਚੋਂ ਜਿੰਨੇ ਸਾਡੇ ਸਰੀਰ ਦੇ ਰੋਮ ਨੇ ਜਵਾਨਾਂ ਬਣ ਜਾਂਦੀਆਂ ਨੇ ਰੱਬ ਦੇ ਪਿਆਰਿਆਂ ਦੀ, ਐਸੀ ਉੱਚੀ ਅਵਸਥਾ ਹੁੰਦੀ ਹੈ। ਰੋਮ ਰੋਮ ਦੇ ਵਿੱਚੋਂ ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਸਰੀਰ ਦੇ ਜਿਹੜੇ ਇਹ ਰੋਮ ਨੇ ਅਣਗਿਣਤ ਨੇ, ਇਹਨਾਂ ਸਾਰਿਆਂ ਵਿੱਚੋਂ ਪਰਮੇਸ਼ੁਰ ਦਾ ਨਾਮ ਦਾ ਉਚਾਰ ਹੋਣਾ ਕਿੱਡੀ ਉੱਚੀ ਅਵਸਥਾ ਹੋਵੇਗੀ। ਸੋ ਇਸ ਅਵਸਥਾ ਤੋਂ ਵੀ ਅੱਗੇ ਸਭ ਜਿੰਨੇ ਧਰਤੀ ਪਤਾਲ ਆਕਾਸ਼ ਹੈ, ਸਾਰਿਆਂ ਵਿੱਚ ਵਾਹਿਗੁਰੂ ਦਾ ਨਾਮ ਸੁਣਦੇ। ਇਸ ਤੋਂ ਵੀ ਅੱਗੇ ਹੋਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹੋਰ ਸਿਮਰਨ ਬਖਸ਼ੋ। ਤੀਸਰੇ ਪਾਤਸ਼ਾਹ ਨੂੰ ਬੇਨਤੀ ਕੀਤੀ, ਹਜ਼ੂਰ ਕਹਿਣਗੇ ਭਾਈ ਪਾਰੋ ਹੁਣ ਇਹਦੋ ਅੱਗੇ ਅਵਸਥਾ ਇਹੀ ਹੈ ਕਿ ਆਪਣਾ ਹੁਣੇ 5 ਭੂਤਕ ਸਰੀਰ ਤਿਆਗ ਲਏ, ਸਾਡੇ ਵਿੱਚ ਹੀ ਆ ਭੇਦ ਹੋ ਜਾ, ਆਪਾਂ ਦੋਵੇਂ ਰਲ ਕੇ ਗੁਰੂ ਰਾਮਦਾਸ ਦੇਹ ਦੇ ਸੰਸਾਰ ਦੀ ਕਲਿਆਣ ਕਰੀਏ। ਸਤਿਵਚਨ ਕਹਿ ਕੇ ਭਾਈ ਸਾਹਿਬ ਆਪਣੇ ਪਿੰਡ ਗਏ। ਉੱਥੇ ਪਿੰਡ ਪਹੁੰਚਣ ਤੋਂ, ਸੋ ਗੁਰੂ ਕੇ ਪਿਆਰਿਓ ਜੋ ਚੀਜ਼ਾਂ ਅਸੀਂ ਕਰਦੀਆਂ ਸਾਰੀਆਂ ਦਾਨ ਪੁੰਨ ਕਰ ਦਿੱਤੀਆਂ, ਘੋੜੀ ਗੁਰੂ ਅਮਰਦਾਸ ਜੀ ਦੇ ਸੇਵਾ ਵਿੱਚ ਭੇਜ ਦਿੱਤੀ। आप अरदास करके जपजी साहब का पाठ करके चादरा चेहरे से लैके चढ़ाई कर गए। सो ऐसी अवस्था गुरु के प्यारियां दी। सो रोम रोम विच्चों भी जाप जिन्हां दे हो रहा सी वो कहिंदे सी होर सिमरन दिओ, होर सिमरन तुहाडा करिए, क्यों नाम अमृत रूप पींदे हुए रजदे नहीं। ऐसे रब के प्यारे के चित विच ये सोहनी इच्छा बनी रही है। ऐसा सोहना सुभा है आप आखिए शराब पींदे नहीं रजदे, आप भी चित विचार के वेख लीए शराब पींदे रज नहीं आता, साल पी ली है, छे दो साल पी ली है, तीन साल कोई अकल करनी चाहिए है, जो फायदा ही कोई नहीं, घाटा ही घाटा है, कोई पियां बाद फैलियां जो वो पद्र पैदा ही जिस तो होंगे ने त्याग कर देना चाहिए, सियाने बनना चाहिए, रब के प्यारियां वाला जीवन साडा भी होना चाहिए है।
सहनशील संतन
कहते जी बड़े सोहने गुण ने रब के प्यारे का, मन ठर गया गल सुन के, होर दसो रब के प्यार ने गुण होर दसो। कहने भाई सहन रब के प्यारों का सुभा सहार देंगे ने किसी ने कहे हुए कौने बात, यह नहीं कि इट का जवाब पत्थर चाटी चक लेना, वो तो हरेक ही जानता है। सो बुरे नाल बुरियाई करनी, माफ कर कई सियाने माफ कर देंगे, सियाने सहार लेंगे ने किसी का कहे हुआ कौड़ा वाक, कहते ने इनू अकल नहीं, इनू समझ नहीं, चलो जी इन्हें कौड़ा एक वेरे किसी कह भी दिया तो कोई हर नहीं, महात्मा का यह सुभा है। सो गुरु के प्यारियो एक महात्मा इनान करने वास्ते नदी में गए, वो इनान कर रहे सन, एक ठूआ बिछू ठूआ उड़ जाता, सो पानी बड़ा बेहोश होया हुआ, महात्मा तरस आया कहते कद के बाहर सिर दे गए, और जदों उन्होंने उतार कढ़िया तरी से रखिया उन्हें डंग मारिया, डंग मार तो डंग बड़ा जो तेज होंदा, महात्मा की उंगल हिल गई हाथ दी, फिर डिग पिया पानी में, दोबारा महात्मा ने फिर कढ़न का यतन किया। सो जो दोबारा कढ़िया उन्हें फिर डंग मारिया, तीसरी बारी कढ़िया फिर डंग मारिया, सेवक बाहर खड़ा सी कहण लगे महाराज किहड़े खड़े पए हो, ये वेखो ये डंग मारदा तुसीं बाहर कढ़न का यतन करदे जो सगों रुड़दे हो विच मरदे हो। सो कहण लगे वाह भाई वाह चंगी सिक्ख्या देन लगा है, वेख ये एक टेढ़ी जून ये जहर भरी है रब ने, यह हुण पानी रुड़दा जा रहा है, इहनूं पता वी मौत दे मूँह नूं जा रहा है, फिर भी इहदा जिहड़ा सुभाअ है डंग मारन वाला इहने नहीं छड्डिया, सुभाअ भी बुरा है, मौत दे मूँह नूं जांदे ने भी इहने बुरा सुभाअ नहीं छड्डिया। जे असीं महात्मा कहाउंदे होए मनुखा जन्म ते संत कहाउंदे होए असीं अपना चंगा परोपकार वाला सुभाअ छड्ड दईए, नहीं छड्डना, भर के बुक पानी दे जिस दे विच उह बिच्छू भी आ गया वो कढ़ के बाहर सिर दिता नदी के किनारे से, कहणगे इहनूं बचाउणा जरूर है, क्यों रब के प्यारा ने इहो जिहा सुभाअ है, किसी के कहे हुए कौड़े वास्ते नूं जर लैंदे ने सहार लैंदे हन, बड़ा भारी वड्डा हिलदा हुंदा रब के प्यारियां दा
शील संतन।
एक शील नरम सुभाअ हुंदा है, निर्विकार जीवन हुंदा है, तीआं पैणां नूं सकी तीआं पैणां दी निगाह नाल पकदे ने, बुरी निगाह नहीं कदे, माड़ा संकल्प नहीं अंदर फरम देंदे, विकार नेड़े नहीं आउण देंदे, बड़ा पहरा अपने मन से रखते हैं, सावधान होकर रहेंगे, निर्विकार है जीवन जर सत पक्के रहेंगे, ये संतान का सुभाव है।
काम मित्र से दुर्जन है,
एक होर भी वड्डा सुभाव है, मित्रां ते दुर्जन जेडे दुश्मन ने उन्हें दोवां दे विच इको जी निगाह, बड़ी औखी गल है खालसा जी, संत कहा लेना यह बड़ा सौखा, संत बनना बड़ा, संत कहा लेना सौखा, संत बनना बड़ा औखा है। सो रब ही किसी की कृपा करे तो भावें कोई बन सके, नहीं तो बनौटी बनौटी में नाम ही रखाए हुए हैं। सम मित्र स दुर्जन है, मित्रां विच भी वह जी निगाह, दुश्मन विच भी वह जी निगाह, दोनों की क्यों निगाह नाल तकना किवें जी।
नानक भोजन अनेक प्रकार,
एक ऐसे ने प्रेम करने वाले वह अनेक प्रकार के भोजन तैयार करके लियाए, महात्मा जी आए ने सो 36 प्रकार के पदार्थ बना के लियाए ने, दुशाले भेट किए ने, माया भेट की है, सो सत्कार किया, बेनती की जीव आया सानू तारना है, जे बड़ा भला किया साडे भाग जाग पै सत्कार किया, उस दे नाल मोह नहीं उन्हां रब दे प्यारियां दा। सो अगे
निंदक आवद होए उप तिस्त ते,
उह पासे होए ने सेवा करके पूजन करके ते मगर निंदक आ गया, निंदक उह हुंदा जिहड़ा बिना किसे दे विच औगुणा तो उहदे विच औगुण आरोपे, जिहड़ा बिना दोषां तो वी उहदे विच दोष आरोपे, वह निंदक आ गया है। आवद शस्त्र पकड़ के, उपनाम है नेड़े का, तिस्त नाम है खलोण का, नेड़े सिर ते आ खड़ा तलवार खिंच के नाल निंदा करता, कहिंदे ओ पखंडिया तू दुनिया लुट ली है, नहीं तैनू छड्डांगा हुणे मारांगा, ਦੁਸ਼ਾਲਾ ਵੀ ਖੋ ਲਿਆ, ਉਹ ਮਾਇਆ ਵੀ ਜੇਬ ਵਿੱਚ ਪਾ ਲਈ ਹੈ, ਉਹ ਭੋਜਨ ਵੀ ਖੋ ਲਿਆ, ਨਿੰਦਾ ਵੀ ਕੀਤੀ ਹੈ, ਤਲਵਾਰ ਲੈ ਕੇ ਸਿਰ 'ਤੇ ਵੀ ਖੜਾ ਹੈ, ਕਹਿੰਦੇ ਹੁਣੇ ਤੈਨੂੰ ਮਾਰ ਦੇਣਾ ਹੈ, ਉਸ ਦੇ ਨਾਲ ਵੈਰ ਨਹੀਂ। ਅਤੇ ਜਿਹਨੇ ਪਹਿਲਾਂ ਇੰਨਾ ਆਦਰ ਕੀਤਾ ਸੀ ਉਹਦੇ ਨਾਲ ਮੋਹ ਨਹੀਂ। ਸੋ ਇਹ ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਹੈ, ਰੱਬ ਦੇ ਪਿਆਰਿਆਂ ਦੀ। ਅੱਜ ਕੱਲ੍ਹ ਕਹਿੰਦੇ ਚੁਟਕੀ ਵਿੱਚ ਨਿਰੰਕਾਰ ਵਿਖਾ ਦਿੰਦੇ ਆ, ਬ੍ਰਹਮ ਗਿਆਨੀ ਫਲਾਨਾ ਬਣ ਗਿਆ, ਸੰਤ ਬਣ ਗਿਆ। ਵੇਖ ਲਿਆ ਕਰੋ ਭਲਾ ਇਹੋ ਜਿਹੀ ਨਿਗਾਹ ਹੈ ਕਿਸੇ ਦੇ ਕੋਲ? ਨਹੀਂ। ਸੋ ਰੱਬ ਦੇ ਪਿਆਰਿਆਂ ਵਿੱਚ ਇਹ ਨਿਗਾਹ ਹੈ। ਸੋ ਉਹਨਾਂ ਦੀ ਐਸੀ ਦਿਵ ਦ੍ਰਿਸ਼ਟੀ ਹੈ, ਸਮ ਦ੍ਰਿਸ਼ਟੀ ਵਾਹਿਗੁਰੂ ਨੇ ਬਖਸ਼ੀ ਹੈ, ਨਰਮ ਸੁਭਾਅ, ਸਹਾਰ ਲੈਣਾ ਕਿਸੇ ਦੇ ਕਹੇ ਹੋਏ ਕੌੜੇ ਵਾਕ ਨੂੰ। ਸੋ ਇਸੇ ਤਰ੍ਹਾਂ ਨਿਰਵਿਕਾਰ ਜੀਵਨ, ਮਿੱਤਰ ਅਤੇ ਦੁਸ਼ਮਣ ਨੂੰ ਇੱਕੋ ਨਿਗਾਹ ਨਾਲ ਤੱਕਣਾ, ਅਨੇਕ ਪ੍ਰਕਾਰ ਦੇ ਭੋਜਨ ਵਸਤਰ ਅਰਪਣ ਵਾਲਿਆਂ ਨਾਲ ਮੋਹ ਨਹੀਂ, ਅਤੇ ਜਿਹੜਾ ਸ਼ਸਤਰ ਲੈ ਕੇ ਕੋਲ ਖੜਾ ਹੈ, ਨਿੰਦਾ ਕਰ ਰਿਹਾ ਕੋਈ ਵੱਡਾ ਭਾਰੀ ਨਿੰਦਕ, ਉਹਦੇ ਨਾਲ ਜਿਹਨਾਂ ਦਾ ਵੈਰ ਨਹੀਂ, ਉਹਨਾਂ ਦਾ ਨਾਮ ਹੈ ਰੱਬ ਦੇ ਪਿਆਰੇ ਸੰਤ। ਉਹਨਾਂ ਨੂੰ ਕਹੀਦਾ ਹੈ ਕਹਿੰਦੇ ਜੀ ਉਹ ਬਹੁਤੇ ਗਰੀਬੀ ਵਿੱਚ ਹੀ ਰਹਿੰਦੇ ਹੋਣਗੇ, ਤੇ ਉਹਨੇ ਤਾਂ ਹਰੇਕ ਹੀ ਨਰਾਦਰੀ ਕਰ ਦਿੰਦਾ ਹੋਵੇਗਾ, ਜਿਸਦੀ ਮਰਜ਼ੀ ਜਾ ਕੇ ਧੱਕੇ ਮਾਰ ਦੇਵੇ, ਕੌੜਾ ਬੋਲ ਲਵੇ। ਸੋ ਕਿਉਂਕਿ ਉਹਨਾਂ ਨੇ ਤਾਂ ਇੱਕੋ ਜਿਹੀ ਨਿਗਾਹ ਨਾਲ ਤੱਕੀ ਜਾਣਾ ਹੈ, ਨਿੰਦਕ ਨੂੰ ਉਹਨਾਂ ਨੇ ਸਰਾਪ ਨਹੀਂ ਦੇਣਾ ਅਤੇ ਤਾੜਨਾ ਨਹੀਂ, ਨਰਮ ਸੁਭਾਅ, ਅਤੇ ਉਹਨਾਂ ਦੀ ਨਰਾਦਰੀ ਹੁੰਦੀ ਹੋਵੇਗੀ ਥਾਵਾਂ ਥਾਵਾਂ 'ਤੇ। ਕਹਿੰਦੇ ਨਹੀਂ ਭਾਈ, ਉਹਨਾਂ ਦੀ ਰੱਖਿਆ ਵਾਹਿਗੁਰੂ ਕਰਦਾ ਹੈ, ਆਪ ਸਹਾਇਕ ਬਣਦਾ ਪਰਮੇਸ਼ਰ। ਤ੍ਰਿਸ ਕਾਰਨ ਹੈ ਭਵੰਤ, ਤ੍ਰਿਸ ਕਾਰ ਨਾਮ ਨਿਰਾਦਰੀ ਦਾ ਹੈ, ਨਹਿ ਨਹੀਂ ਭਵੰਤ ਹੁੰਦਾ ਜੇ ਬ੍ਰਹਮ ਲੋਕ ਵਿੱਚ ਵੀ ਚਲੇ ਜਾਣ। ਬ੍ਰਹਮਾ ਵੀ ਅੱਗੋਂ ਹੱਥ ਜੋੜ ਕੇ ਸਤਿਕਾਰ ਕਰਦਾ ਹੈ ਰੱਬ ਦੇ ਪਿਆਰਿਆਂ ਦਾ, ਤੇ ਜੇ ਕਿਤੇ ਉਹ ਸਵਰਗ ਵਿੱਚ ਵੀ ਚਲੇ ਜਾਣ ਤੇ ਉੱਥੇ ਵੀ ਉਹਨਾਂ ਦਾ ਮਾਣ ਸਤਿਕਾਰ ਭੰਗਣਾ ਭੰਗ ਨਹੀਂ ਹੁੰਦਾ, ਉੱਥੇ ਵੀ ਉਹਨਾਂ ਦੇ ਮਾਣ ਵਿੱਚ ਫਰਕ ਨਹੀਂ ਪੈਂਦਾ। ਧਰਮ ਰਾਜਾ ਵੀ ਅੱਗੋਂ ਹੱਥ ਜੋੜ ਕੇ, ਸੋ ਜਿਹੜਾ ਇਹ ਸਵਰਗ ਦਾ ਰਾਜਾ ਇੰਦਰ, ਇਹ ਵੀ ਅੱਗੋਂ ਹੱਥ ਜੋੜ ਕੇ ਮਿਲਦਾ ਹੈ। ਤੇ ਜੇ ਕਿਤੇ ਉਹਨਾਂ ਦੀ ਮੌਜ ਬਣ ਜਾਵੇ ਤੇ ਉਹ ਧਰਮ ਰਾਜੇ ਦੀ ਕਚਹਿਰੀ ਵਿੱਚ ਵੀ ਚਲੇ ਜਾਣ, ਜਾਣ ਦੀ ਲੋੜ ਤਾਂ ਹੈ ਨਹੀਂ, ਪਰ ਸੈਰ ਵਜੋਂ ਜੇ ਕਿਤੇ ਚਲੇ ਜਾਣ, ਜਿਵੇਂ ਗਏ ਸੀ ਜਨਕ ਜੀ, ਸੋ ਉੱਥੇ ਵੀ ਸੋਭਾ ਤੋਂ ਹੀਣੇ ਨਹੀਂ ਭਵੰਤ ਹੁੰਦੇ, ਉੱਥੇ ਵੀ ਸਗੋਂ ਨਾਨਕ ਧਰਮ ਐਸੀ ਚਵੈ ਕੀ ਤੋਂ ਭਵਨ ਪੁਨੀਤ। ਸੋ ਨਾਮ ਧਿਆਨ ਸਾਜਣਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੀ ਚਵੈ ਕੀ ਤੋਂ ਭਵਨ ਪੁਨੀਤ। ਜਿਹੜੇ ਨਾਮ ਜਪਦੇ ਨੇ, ਜਿਹਨਾਂ ਨੇ ਮਨੁੱਖਾ ਜਨਮ ਜਿੱਤ ਲਿਆ ਹੈ, ਉਹਨਾਂ ਨੂੰ ਧਰਮ ਰਾਜਾ ਅੱਗੋਂ ਸਤਿਕਾਰ ਕਰਦਾ ਹੈ। ਜਮਕਾਲ ਮਿਲਿਆ ਦੇ ਭੇਟ ਸੇਵਕ ਨਿੱਤ ਹੋਈ, ਨਿੱਤ ਦਾ ਸੇਵਕ ਬਣ ਜਾਂਦਾ ਧਰਮ ਰਾਜਾ ਵੀ। ਰੇਰੇ ਦਰਗਾਹ ਕਹਿ ਨਾ ਕੋ ਆਓ ਬੈਠ ਆਦਰ ਸੁਖ ਦੇਊ, ਉੱਥੇ ਵੀ ਉਹ ਸੋਭਾ ਤੋਂ ਹੀਣੇ ਨਹੀਂ ਹੁੰਦੇ।
ਪੋਹੰਤ ਸੰਸਾਰ ਦੁੱਖ
ਪਹਿਲਾਂ ਭਵੰਤ ਕਿਹਾ, ਇੱਥੇ ਪੋਹੰਤ ਕਿਹਾ, ਨਹੀਂ ਪੋਹਦਾ ਉਹਨਾਂ ਨੂੰ ਸੰਸਾਰ ਦਾ ਵੀ ਕੋਈ ਦੁੱਖ, ਸੰਸਾਰ ਦਾ ਦੁੱਖ ਵੀ ਉਹਨਾਂ ਦੇ ਨੇੜੇ ਨੇ, ਕੋਈ ਆਉਂਦਾ ਕੋਈ ਯਤਨ ਵੀ ਕਰ ਲਵੇ। ਭਗਤ ਪ੍ਰਹਿਲਾਦ ਵਰਗਿਆਂ 'ਤੇ ਕਿੰਨੇ ਯਤਨ ਕੀਤੇ, ਭਗਤ ਕਬੀਰ ਨਾਮਦੇਵ ਜੀ ਵਰਗਿਆਂ ਬਾਰੇ ਕਿੰਨੇ ਯਤਨ ਕੀਤੇ ਗਏ, ਪਰ ਉਹਨਾਂ ਨੂੰ ਸੰਸਾਰੀ ਦੁੱਖ ਵੀ ਨਹੀਂ ਕੋਈ ਪਾਉਂਦਾ। ਉਹ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਕਹਿ ਮੋਹ ਡਿੱਠਾ, ਸਭ ਪਾਪੀ ਤਰਿਆ, ਪਾਪੀ ਵੀ ਤਰਦੇ ਨੇ, ਉਹਨਾਂ ਦੀ ਕਿਤੇ ਵੀ ਨਰਾਦਰੀ ਨਹੀਂ। ਸਭ ਥਾਵਾਂ 'ਤੇ ਹਰ ਮੰਤਰ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਸਭ ਕੁਝ ਉਹਨਾਂ ਦਾ ਜੈ ਜੈਕਾਰ ਰੱਬ ਦੇ ਪਿਆਰਿਆਂ ਦਾ ਕਰਦਾ ਹੈ।
ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਹੈ,
ਉਹ ਕਰਦੇ ਕੀ ਨੇ, ਕਹਿੰਦੇ ਗੋਬਿੰਦ ਪਰਮੇਸ਼ਰ ਦਾ ਨਾਮ ਜਪਦੇ ਨੇ, ਜਪਾਉਂਦੇ ਨੇ ਸਾਧ ਸੰਗਤ ਵਿੱਚ ਮਿਲ ਕਰਕੇ।
ਨਾਨਕ ਸੇ ਪ੍ਰਾਣੀ ਸੁਖ ਬਾਸਨ ਹੈ,
ਉਹ ਜਿਹੜੇ ਪ੍ਰਾਣੀ ਨੇ ਨਾ ਐਸੇ ਗੁਰਮੁਖ, ਉਹ ਸੁਖ ਦੇ ਬਾਸਨੇ ਪਾਤਰ ਬਣ ਜਾਂਦੇ ਨੇ, ਉਹ ਸੁਖਾਂ ਵਿੱਚ ਵੱਸਦੇ ਨੇ। ਤੇ ਜਿਹੜਾ ਹੋਰ ਕੋਈ ਪ੍ਰਾਣੀ ਉਹਨਾਂ ਗੁਰਮੁਖ ਪਿਆਰੇ ਦੇ ਸੰਗਤ ਵਿੱਚ ਜਾ ਕੇ ਮਿਲੇ, ਉਹ ਵੀ ਸੁੱਖ ਵਿੱਚ ਹੀ ਵੱਸਦਾ ਹੈ। ਸੋ ਸੁੱਖ ਦੀ ਵਾਸ਼ਨਾ ਹੀ ਉਹਨਾਂ ਵਿੱਚੋਂ ਖੁਸ਼ਬੂ ਹੀ ਆਉਂਦੀ ਹੈ, ਭਗਤੀ ਦੀ ਸੁਖਦਾਇਕ ਦੁਰਗੰਧੀ ਨਹੀਂ ਕਿਧਰੇ ਵੀ ਪਾਉਂਦੀ। ਸੋ ਸੁੱਖ ਦੇ ਵਿੱਚ ਉਹ ਵੱਸਦੇ ਨੇ, ਸੁੱਖਾਂ ਦੇ ਭਾਂਡੇ ਬਣ ਜਾਂਦੇ ਹਨ, ਸੁੱਖਾਂ ਦੇ ਪਾਤਰ ਬਣਦੇ ਹਨ, ਵਾਸ਼ਨਾ ਨਹੀਂ ਹੋਰ ਕੋਈ ਉਹਨਾਂ ਦੇ ਮਨ ਵਿੱਚ ਰਹਿ ਜਾਂਦੀ।
ਤੈਨਾ ਸਾਧ ਸਮੂਹ ਸੂਰ ਅਜਤਨ,
ਕਹਿੰਦੇ ਜੀ ਮਹਾਤਮਾ ਦੇ ਗੁਣ ਸੁਣ ਸੁਣ ਕੇ ਸਾਡਾ ਤਾਂ ਮਹਾਰਾਜ ਬਹੁਤ ਹੀ ਪ੍ਰਸੰਨ ਹੋਇਆ ਹੈ। ਧੰਨ ਗੁਰੂ ਅਰਜਨ ਸਾਹਿਬ, ਹੋਰ ਸੁਣਾਓ ਇਹੋ ਜਿਹੇ ਸਾਧ ਇੱਕ ਦੋ ਚਾਰ ਹੀ ਹੁੰਦੇ ਨੇ, ਕਹਿੰਦੇ ਨਹੀਂ ਨਹੀਂ ਗੁਰੂ ਕੀ ਕਿਰਪਾ ਹੈ। ਸੋ ਐਸੇ ਸਾਧੂਆਂ ਦੀ ਫੌਜ, ਫੌਜਾਂ ਦੀਆਂ ਫੌਜਾਂ ਪਰਮੇਸ਼ਰ ਦੀਆਂ, ਕਹਿੰਦੇ ਜੀ ਫੌਜ ਹੁੰਦੀ ਹੈ ਮਹਾਤਮਾ ਦੀ, ਕਹਿੰਦੇ ਹਾਂ ਜੀ ਫੌਜ ਕੋਲ ਤਾਂ ਸ਼ਸਤਰ ਹੁੰਦੇ ਹੈ, ਇਹ ਫੌਜ ਤਾਂ ਲੜ ਪੈਂਦੀ ਹੈ, ਫੌਜ ਤਾਂ ਆਪਣਾ ਬਚਾਅ ਕਰਨ ਵਾਸਤੇ ਉਹਨਾਂ ਦੇ ਕੋਲ ਢਾਲੇ ਹੁੰਦੇ ਨੇ, ਫੌਜ ਜਿਹੜੀ ਉਹ ਤਾਂ ਰੱਥਾਂ 'ਤੇ ਚੜ੍ਹਦੀ ਹੈ, ਹਾਥੀਆਂ 'ਤੇ ਚੜ੍ਹਦੀ ਹੈ, ਘੋੜਿਆਂ 'ਤੇ ਚੜ੍ਹਦੀ ਹੈ, ਪੈਦਲ ਹੁੰਦੀ ਹੈ। ਅੱਜ ਕੱਲ੍ਹ ਕਹਿ ਦਈਏ ਕੋਈ ਹਵਾਈ ਫੌਜ ਹੈ, ਕੋਈ ਇਸੇ ਤਰ੍ਹਾਂ ਥਲ ਦੀ ਹੈ, ਕੋਈ ਆ ਨੇਵੀ ਹੈ, ਜਾਂ ਕੋਈ ਟੈਂਕਾਂ ਦੀ ਹੈ, ਇਸੇ ਤਰ੍ਹਾਂ ਕੋਈ ਹੋਰ ਆ ਤੋਪਖਾਨਾ ਵੱਖਰਾ ਹੈ। ਸੋ ਇਹੋ ਜਿਹੇ ਕਹਿ ਦਈਏ, ਉਹ ਕਹਿੰਦੇ ਜੀ ਉਹਨਾਂ ਕੋਲ ਤਾਂ ਬੜੇ ਕਿ ਆ ਸਵਾਰੀਆਂ ਹੁੰਦੀਆਂ ਨੇ, ਉਹ ਤਾਂ ਬੜਾ ਜੰਗ ਕਰਦੇ ਨੇ, ਸੋ ਉਹਨਾਂ ਦੇ ਮੁਕਾਬਲੇ 'ਤੇ ਜਿਹੜਾ ਆਵੇ ਉਹਨਾਂ ਨੂੰ ਜਿੱਤ ਕੇ ਛੱਡਦੇ ਨੇ, ਜੇ ਕਿਤੇ ਥਾਂ ਕੋਈ ਆਕੀ ਹੋ ਜਾਵੇ ਤਾਂ ਇਕੱਠੇ ਰਲ ਮਿਲ ਕੇ ਧਾਵਾ ਕਰਦੇ ਨੇ। ਰੱਬ ਦੇ ਪਿਆਰਿਆਂ ਨੂੰ ਤੁਸੀਂ ਰੱਬ ਦੀ ਫੌਜ ਕਿਹਾ ਵੱਡੀ ਭਾਰੀ, ਰੱਬ ਦੇ ਪਿਆਰਿਆਂ ਦੇ ਕੋਲ ਵੀ ਸ਼ਸਤਰ ਨੇ, ਉਹ ਵੀ ਕੋਈ ਜੰਗ ਕਰਦੇ ਆ, ਉਹ ਵੀ ਕੋਈ ਜਿੱਤਦੇ ਨੇ, ਆਕੀ ਥਾਂ ਫਤਿਹ ਕਰਦੇ। ਕਹਿੰਦੇ ਹਾਂ ਭਾਈ ਇੱਕ ਵੱਡੀ ਭਾਰੀ ਫੌਜ ਆ ਰੱਬ ਦੇ ਪਿਆਰਿਆਂ ਦੀ, ਇਹਨਾਂ ਦਾ ਜੰਗ ਲੱਗਾ ਰਹਿੰਦਾ ਔਰ ਜਿੱਤ ਪ੍ਰਾਪਤ ਕਰਦੇ ਨੇ, ਦੁਨੀਆਂ ਵਿੱਚ ਜਿੱਤ ਹੁੰਦੀ ਹੈ ਇਹਨਾਂ ਦੀ। ਕਹਿੰਦੇ ਅੱਛਾ ਜੀ ਉਹ ਫਿਰ ਕਿਰਪਾ ਕਰੋ ਫੌਜ ਵੀ ਦੱਸੋ ਕਿਹੋ ਜਿਹੀ ਹੈ। ਦਸਮ ਪਾਤਸ਼ਾਹ ਨੇ ਵੀ ਇਹੀ ਫੌਜ ਬਣਾਈ ਹੈ, ਖਾਲਸਾ ਅਕਾਲ ਪੁਰਖ ਦੀ ਫੌਜ, ਪਰ ਜੋ ਪਰਮਾਤਮਾ ਕੀ ਮੌਜ, ਵਾਹਿਗੁਰੂ ਦੀ ਮੌਜ ਨਾਲ ਪੈਦਾ ਹੋਇਆ ਖਾਲਸਾ ਇੱਕ ਅਕਾਲ ਪੁਰਖ ਦੀ ਫੌਜ ਹੈ। ਬਾਹਰੋਂ ਵੀ ਪ੍ਰਤੱਖ ਸ਼ਸਤਰ ਧਾਰੀ ਅਤੇ ਅੰਦਰੋਂ ਸੁਭਣਾਂ ਦੇ ਸ਼ਸਤਰ ਵੀ ਉਹਨਾਂ ਨੇ ਪਹਿਰੇ ਹੋਏ ਨੇ, ਉਹ ਕਿਹੋ ਜਿਹੇ ਹਨ ਆਪ ਦੱਸੋ। ਮਹਾਤਮਾ ਦੀ ਫੌਜ ਚੜ੍ਹ ਲੱਗੀ ਹੈ, ਇਹ ਕਿਹੋ ਜਿਹੀ ਹੈ ਜੀ ਆਪ ਦੱਸੋ।
ਸੈਨਾ ਸਾਧ ਸਮੂਹ ਸੂਰ ਅਜਤਨ,
ਸੈਨਾ ਸਾਧ ਸਮੂਹ ਸਾਰੇ ਜਿਹੜੇ ਸਾਧ ਨੇ ਜਿਹਨਾਂ ਨੇ ਮਨ ਨੂੰ ਸਾਧਿਆ ਹੋਇਆ, ਮਨ ਨੂੰ ਜਿੱਤਿਆ ਹੋਇਆ, ਇੰਦਰੀਆਂ ਨੂੰ ਵਸ ਕੀਤਾ ਹੋਇਆ, ਇਹ ਸਮੂਹ ਜਿੰਨੇ ਸਾਧੂ ਜਿਹੜੇ ਨੇ ਇਹ ਇੱਕ ਸੈਨ ਫੌਜ ਬਣੀ ਹੋਈ ਹੈ, ਵਾਹਿਗੁਰੂ ਦੀ ਸੈਨਾ ਹੈ। ਸੈਨਾ ਸਾਧ ਸਮੂਹ ਸੂਰ ਅਜਿਤ ਅਤੇ ਅਜਿਤ ਸੂਰਮੇ ਨੇ, ਇਹ ਜਿੱਤੇ ਨਹੀਂ ਜਾਂਦੇ ਕਾਮ ਕ੍ਰੋਧ ਲੋਭ ਅਹੰਕਾਰ ਤੋਂ। ਬੜੇ ਭਾਰੀ ਇਹਨਾਂ ਦੇ ਮੁਕਾਬਲੇ 'ਤੇ ਵੱਡੇ ਵੱਡੇ ਜਰਨੈਲ ਭਾਵੇਂ ਚੜ੍ਹ ਕੇ ਆਉਂਦੇ ਨੇ, ਪਰ ਉਹਨਾਂ ਤੋਂ ਇਹ ਜਿੱਤੇ ਨਹੀਂ ਜਾਂਦੇ, ਹਾਰਦੇ ਨਹੀਂ, ਅਜਿਤ ਸੂਰਮੇ ਹਨ, ਬੜੇ ਬਲੀ ਬਹਾਦਰ ਹਨ। ਕਹਿੰਦੇ ਅੱਛਾ ਜੀ ਇਹ ਜਿੱਤੇ ਨਹੀਂ ਜਾਂਦੇ ਅਤੇ ਇਹ ਦੱਸੋ ਇਹਨਾਂ ਨੇ ਕੋਈ ਸੰਜੋਗ ਵੀ ਪਹਿਰੀ ਹੁੰਦੀ ਹੈ? ਸੋ ਪੁਰਾਣਾ ਰਿਵਾਜ਼ ਸੀ ਸ਼ਸਤਰ ਨਾ ਵੱਜੇ ਜਾਂ ਕਾਟ ਨਾ ਕਰੇ ਅਤੇ ਲੋਹੇ ਦੇ ਕੱਪੜੇ ਪਾਏ ਹੁੰਦੇ ਸਨ। ਸੋ ਜ਼ਰਾ ਬਖਤਰ ਜਿਸ ਨੂੰ ਕਹਿੰਦੇ ਸੀ ਸੰਜੋਗ, ਸੋ ਕਹਿੰਦੇ ਸੰਜੋਗ ਵੀ ਕੋਈ ਪਹਿਰੀ ਹੋਈ ਹੈ? ਕਹਿੰਦੇ ਹਾਂ ਭਾਈ, ਸੰਨਾ ਹੁਣ ਤਨ ਨਿਮਰਤਾ, ਜਿਹੜੀ ਨਿਮਰਤਾ ਗਰੀਬੀ ਹੈ ਨਾ ਇਹ ਸੰਜੋਗ ਪਹਿਰੀ ਹੋਈ। ਨਿਮਰਤਾ ਗਰੀਬੀ, ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ, ਇਹ ਵੀ ਕਹਿਣਗੇ। ਸੋ ਜਿਹੜੀ ਨਿਮਰਤਾ ਹੈ ਨਾ ਗਰੀਬੀ ਹੈ ਜਿਹੜੀ, ਮਨ ਕਰਕੇ ਨਿਵੇਂ ਰਹਿਣਾ, ਹੰਕਾਰ ਨਹੀਂ ਕਰਨਾ, ਮਾਣ ਨਹੀਂ ਕਰਨਾ, ਮੇਰਾ ਹੁਕਮ, ਮੈਂ ਵੱਡਾ, ਮੈਂ ਅਯੋ ਹਾਂ, ਇਹ ਨਹੀਂ। ਜਿਹੜੀ ਨਿਮਰਤਾ ਗਰੀਬੀ ਧਾਰਨ ਕੀਤੀ ਹੋਏ ਨੇ ਇਹ ਵੱਡੀ ਭਾਰੀ ਸੰਜੋਗ ਹੈ। ਜਿਹੜਾ ਕੋਈ ਤਰਕਾਂ ਰੂਪੀ ਤਲਵਾਰ ਚਲਾਵੇ ਤਾਂ ਉਹ ਕਾਟ ਨਹੀਂ ਕਰਦੀ, ਈਰਖਾ ਦੇ ਤੀਰ ਜਿੰਨੇ ਮਰਜ਼ੀ ਕੋਈ ਤਰਕਾਂ ਰੂਪੀ ਤਲਵਾਰਾਂ ਕਿੰਨੀ ਮਰਜ਼ੀ ਕੋਈ ਤਰਕ ਮਾਰੇ, ਉਹਨਾਂ ਦਾ ਚਿੱਤ ਦੁਖਦਾਰੀ ਇਹ ਨਹੀਂ ਫਲਾਣੇ ਦੇ ਲੈ ਮੈਨੂੰ ਤਰਕ ਮਾਰੀ, ਜਾ ਕੇ ਉਸ ਮੌਕੇ 'ਤੇ ਐਵੇਂ ਲਾਲ ਪੀਲੇ ਜਿਹੇ ਹੋ ਜਾਣਾ, ਸਾਨੇ ਆਦਮੀ ਤਰਕ ਕਿਉਂ ਮੈਨੂੰ ਮਾਰੇ, ਸਾਨੇ ਆਦਮੀ ਇਹ ਵਾਢ ਦੀ ਗੱਲ ਅਤੇ ਈਰਖਾ ਦੀ ਗੱਲ ਕਿਉਂ ਕਰੇ? ਨਹੀਂ, ਜੇ ਕੋਈ ਉਹਨਾਂ ਨੂੰ ਤਰਕ ਰੂਪੀ ਤਲਵਾਰ ਵੀ ਮਾਰਦਾ ਤਾਂ ਨਿਮਰਤਾ ਦੇ ਨਾਲ ਉਹਨੂੰ ਜਰ ਲੈਂਦੇ ਨੇ। ਇਹਨੇ ਚੰਗਾ ਭਾਈ ਜਿਵੇਂ ਤੂੰ ਕਹਿੰਦੇ ਠੀਕ ਹੈ, ਈਰਖਾ ਦਾ ਤੀਰ ਜੇ ਉਹਨਾਂ ਨੂੰ ਕੋਈ ਸਿੰਨੇ ਨਹੀਂ, ਗੁਰੂ ਕੇ ਪਿਆਰਿਆਂ ਨੂੰ ਕੋਈ ਭੋਂਦਾ ਨਹੀਂ ਲੱਗਦਾ, ਐਸੀ ਉਹਨਾਂ ਨੇ ਨਿਮਰਤਾ ਰੂਪੀ ਸੰਜੋਗ ਪਹਿਰੀ ਹੋਈ ਹੈ।
ਗੁਣ ਗੋਬਿੰਦ ਰਮਣ,
ਆਬਦ ਸ਼ਸਤਰ ਹੁੰਦਾ ਹੈ ਜਿਹੜਾ ਦੂਸਰੇ ਨੂੰ ਕੱਟਣ ਵਾਲਾ, ਦੁਸ਼ਮਣ ਨੂੰ ਵੱਢਣ ਵਾਲਾ, ਉਹਨੂੰ ਆਬਦ ਕਹੀਦਾ। ਸੋ ਕਹਿੰਦੇ ਆਬਦ ਸ਼ਸਤਰ ਵੀ ਕੋਈ ਹੈ ਦੁਸ਼ਮਣ ਨੂੰ ਵੱਢਣ ਵਾਸਤੇ? ਕਹਿੰਦੇ ਹਾਂ ਭਾਈ, ਗੋਬਿੰਦ ਪਰਮੇਸ਼ਰ ਦੇ ਗੁਣਾਨੁਵਾਦ ਦਾ ਜਿਹੜਾ ਰਮਣ ਉਚਾਰਨਾ ਹੈ, ਵਾਹਿਗੁਰੂ ਦੇ ਗੁਣ ਹਰ ਮੌਕੇ 'ਤੇ ਉਚਾਰਨੇ ਅਤੇ ਵਾਹਿਗੁਰੂ ਦਾ ਨਾਮ ਜਿਹੜਾ ਜਪਣਾ ਹੈ, ਇਹ ਹੱਥ 'ਚ ਤਿੱਖੇ ਤਿੱਖੇ ਸ਼ਸਤਰ ਪਕੜੇ ਹੋਏ ਹੈ। ਸੋ ਸਾਰਿਆਂ ਦੇ ਚਰਨਾਂ 'ਚ ਧੂੜ ਬਣੀ, ਇਹ ਖੰਡਾ ਪਕੜਿਆ ਹੋਇਆ ਹੈ, ਭਗਤੀ ਰੂਪੀ ਤਲਵਾਰ ਹੈ। ਸੋ ਉਹਨਾਂ ਦੇ ਪਾਸ, ਗੁਰੂ ਕੇ ਪਿਆਰਿਆਂ ਦੇ ਪਾਸ ਧਰਮ ਰੂਪੀ ਧਨਖ ਹੈ ਅਤੇ ਪ੍ਰੇਮ ਦੇ ਉਹ ਅਥਵਾ ਵਾਕਾਂ ਰੂਪੀ ਉਹ ਤੀਰ ਚਲਾਉਂਦੇ ਹਨ, ਪ੍ਰੇਮ ਦੇ ਤੀਰ ਚਲਾਉਂਦੇ ਹਨ। ਸੋ ਐਸੇ ਉਹਨਾਂ ਦੇ ਕੋਲ ਬੜੇ ਬੇਅੰਤ ਸ਼ਸਤਰ ਹਨ। ਸੋ ਕਹਿੰਦੇ ਹਨ ਆਪ ਦਾ ਇਹ ਕੱਟਣ ਵਾਲੇ ਦੁਸ਼ਮਣ ਨੂੰ ਸ਼ਸਤਰ ਨੇ ਜਿਹੜੇ ਵਾਹਿਗੁਰੂ ਦੇ ਗੁਣਾਂ ਦਾ ਉਚਾਰਨਾ, ਪਰਮੇਸ਼ਰ ਦੇ ਨਾਮ ਦਾ ਜਿਹੜਾ ਜਪਣਾ ਹੈ।
ਓਟ ਗੁਰ ਸ਼ਬਦ ਕਰ ਚਰਮਣ,
ਕਹਿੰਦੇ ਜੀ ਢਾਲਾ ਹੁੰਦਾ ਹੱਥ 'ਚ, ਜੇ ਦੁਸ਼ਮਣ ਵਾਰ ਕਰੇ ਤਾਂ ਉਹਦਾ ਵਾਰ ਬਚਾਉਣ ਵਾਸਤੇ ਅੱਗੇ ਢਾਲ ਕਰਕੇ ਗੈੜੇ ਦੇ ਚੰਮ ਦੀ ਬਣੀ ਹੋਈ, ਉਹਨੂੰ ਚਰਮਣ ਕਹਿੰਦੇ ਨੇ। ਸੋ ਗੈੜੇ ਦੇ ਚੰਮ ਦੀ ਬਣੀ ਹੋਈ ਢਾਲ ਬੜੀ ਕਿ ਮਜ਼ਬੂਤ ਹੁੰਦੀ ਹੈ, ਗੋਲੀ ਵੱਜੇ ਤਾਂ ਤਿਲਕ ਕੇ ਪਾਸੇ ਡਿੱਗ ਪੈਂਦੇ, ਵੀ ਛੇਕ ਕਰਕੇ ਲੰਘਦੀ ਨਹੀਂ, ਤੀਰ ਵੀ ਨਹੀਂ ਲੰਘ ਸਕਦਾ ਅਤੇ ਤਲਵਾਰ ਵੀ ਨਹੀਂ ਕੱਟ ਸਕਦੀ। ਸੋ ਇਸੇ ਤਰ੍ਹਾਂ ਕਹਿੰਦੇ ਦੱਸੋ ਉਹਨਾਂ ਨੇ ਵੀ ਕੋਈ ਢਾਲ ਪਕੜੀ ਹੈ? ਕਹਿੰਦੇ ਹਾਂ ਭਾਈ, ਜਿਹੜੀ ਗੁਰੂ ਕੇ ਸ਼ਬਦ ਦੀ ਓਟ ਲਈ ਹੈ ਇਹ ਵੱਡਾ ਢਾਲਾ ਹੈ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਸੋ ਤਾਤੀ ਵਾ ਉਹਨਾਂ ਲੱਗਾ ਹੀ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮ ਤਾ ਦੁੱਖ ਲੱਗਾ ਨਾ ਭਾਈ। ਗੁਰੂ ਕੇ ਸ਼ਬਦ ਦੀ ਜਿਹੜੀ ਓਟ ਹੈ ਇਹ ਵੱਡਾ ਭਾਰੀ ਢਾਲਾ ਉਹਨਾਂ ਨੇ ਮਨ ਰੂਪੀ ਹੱਥ 'ਚ ਪਕੜਿਆ ਹੋਇਆ ਹੈ, ਨਹੀਂ ਕਿਸੇ ਦਾ ਵਾਰ ਪਾਉਂਦਾ। ਵੱਡੇ ਵੱਡੇ ਇਹ ਵਿਕਾਰ ਜਿਹੜੇ ਨੇ, ਦੂਸਰੇ ਪਾਸੇ ਹੈ ਜਿਹੜਾ ਦੁਸ਼ਮਣ ਵੱਡਾ ਚੜ੍ਹ ਕੇ ਆਉਂਦਾ ਉਹ ਹੈ ਅਗਿਆਨ, ਉਹਦੀ ਆਸਰੀ ਸੰਪਦਾ ਜਿਹੜੀ ਹੈ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਚੜ ਕੇ ਆ ਰਹੀ ਹੈ ਬੜੀ ਭਾਰੀ ਫੌਜ ਜਰਨੈਲ ਨੇ ਵੱਡੇ ਵੱਡੇ ਉਹਨਾਂ ਨਾਲ ਮੁਕਾਬਲਾ ਰੱਬ ਦੇ ਪਿਆਰਿਆਂ ਦਾ। ਸੋ ਇੱਧਰ ਢਾਲਾ ਜਿਹੜੇ ਗੁਰੂ ਕੇ ਸ਼ਬਦ ਦੀ ਓਟ ਮਨ ਵਿੱਚ ਲਈ ਹੈ ਇਹ ਢਾਲ ਪਕੜੀ ਹੋਈ ਹੈ ਸੂਰਮਿਆਂ
ਨੇ।
ਇਹਨਾਂ ਦੇ ਕੋਲ ਕੋਈ ਸਵਾਰੀਆਂ ਵੀ ਨਹੀਂ, ਕਹਿੰਦੇ ਹਾਂ ਆਰੂੜ ਤੇ ਚੜ੍ਹਦੇ ਹਨ ਉਹ ਅਸਵ ਘੋੜਿਆਂ ਤੇ ਰਥਾਂ ਤੇ, ਨਾਗਾ ਨਾਮ ਹੈ ਹਾਥੀਆਂ ਤੇ, ਹਾਥੀਆਂ ਤੇ ਚੜ੍ਹਦੇ ਨੇ, ਘੋੜਿਆਂ ਤੇ ਚੜ੍ਹਦੇ ਨੇ, ਸੁੱਖ ਪਾਲਕੀਆਂ ਵਿੱਚ ਵੀ ਚੜ੍ਹਦੇ ਹਨ, ਰਥਾਂ ਤੇ ਵੀ ਚੜ੍ਹਦੇ ਹਨ। ਜਿਹੜਾ ਨਾਮ ਦਾ ਸਰਵਣ ਕਰਨਾ ਸੁਣਨਾ ਇਹ ਘੋੜੇ ਹੈ, ਜਿਹੜਾ ਮੰਨਣ ਕਰਨਾ ਇਹ ਰਥ ਨੇ, ਜਿਹੜਾ ਨਿਧਿਆਸਨ ਕਰਨਾ ਕਮਾਈ ਕਰਨੀ ਹੈ ਇਹ ਨੇ ਹਾਥੀ, ਤੇ ਜਿਹੜਾ ਤਤ ਦਾ ਸੋਧਨ ਕਰਨਾ ਤਤ ਮਿਥਨ ਵਿੱਚ ਇਹ ਹੈ ਸੁੱਖ ਪਾਲਕੀ। ਅਸਾਂ ਇਹ ਕਹਿ ਲਈਏ ਸਰਵਣ ਰੂਪੀ ਟੈਂਕਾਂ ਤੇ ਚੜ੍ਹਦੇ ਹੈ, ਮੰਨਣ ਰੂਪੀ ਹਵਾਈ ਜਹਾਜ਼ਾਂ ਤੇ ਚੜ੍ਹਦੇ ਹੈ, ਨਿਧਿਆਸਨ ਰੂਪੀ ਕਿ ਉਹਨਾਂ ਦੀ ਸਮੁੰਦਰੀ ਫੌਜ ਹੈ ਗੁਰੂ ਕੇ ਪਿਆਰਿਆਂ ਦੀ। ਸੋ ਇਸੇ ਤਰ੍ਹਾਂ ਜਿਹੜਾ ਸੱਚ ਅਤੇ ਝੂਠ ਦਾ ਨਿਤਾਰਾ ਕਰਨਾ ਇਹ ਵੱਡੀ ਭਾਰੀ ਉਹਨਾਂ ਦੀ ਫੌਜ ਹੈ, ਜਾਣਨਾ ਕਰੋ। ਚੜ੍ਹਦੇ ਨੇ ਇਹ ਸਰਵਣ ਮੰਨਣ ਦੇ ਸਰੂਪ ਇਹਨਾਂ ਸਵਾਰੀਆਂ ਦੇ ਉੱਪਰ। ਕਹਿੰਦੇ ਜੀ ਜੇ ਰਾਤ ਪ੍ਰਾਤ ਤੇ ਹਮਲਾ ਕਰਨ ਦੂਰ ਜਾ ਕੇ ਤੇ ਉੱਥੋਂ ਦੇ ਰਾਹ ਦਾ ਵੀ ਪਤਾ ਹੁੰਦਾ ਦੁਸ਼ਮਣ ਤੇ ਫਤਿਹ ਕਿਵੇਂ ਪਾਉਣੀ ਹੈ, ਤੇ ਉਹਨਾਂ ਨੂੰ ਪੁੱਛਣਾ ਪੈਂਦਾ ਅੱਗੋਂ ਉੱਥੋਂ ਨਿਕਟ ਵਰਤੀਆਂ ਨੂੰ ਜਾਂ ਕੋਈ ਆਪਣਾ ਬੰਦਾ ਅਗਾਂਹ ਭੇਜ ਕੇ ਰਾਹ ਕਿਹੜਾ ਹੈ, ਇਸ ਰਾਹ ਜਾ ਕੇ ਦੁਸ਼ਮਣ ਤੇ ਹਮਲਾ ਕਰਕੇ ਕਾਮਯਾਬ ਹੋਈਏ, ਉਹ ਵੀ ਰਾਹ ਪੁੱਛਦੇ ਆ ਕਿ ਨਹੀਂ। ਕਹਿੰਦੇ ਹਾਂ ਭਾਈ ਭੁਜੰਤੇ ਮਾਰਗ ਹੈ, ਉਹ ਪੁੱਛਦੇ ਨੇ ਰਾਹ, ਪਰ ਕਿਹੜਾ? ਵਾਹਿਗੁਰੂ ਦੀ ਪ੍ਰਾਪਤੀ ਵਾ, ਵਾਹਿਗੁਰੂ ਦੀ ਪ੍ਰਾਪਤੀ ਦਾ ਰਾਹ ਪੁੱਛਦੇ ਨੇ ਕਿ ਕਿਸ ਰਾਹ ਚੱਲ ਕੇ ਪਰਮੇਸ਼ਰ ਦੇ ਪਾਸ ਪਹੁੰਚੀਏ, ਇਹ ਰੱਬ ਦੇ ਪਿਆਰਿਆਂ ਦਾ ਰਾਹ ਪੁੱਛਣਾ ਹੈ।
ਵਿਚਰਤੇ ਨਿਰਭਯੰ ਸਤਰ ਸੈਨਾ,
ਸੱਤਰ ਦੁਸ਼ਮਣਾਂ ਦੀ ਫੌਜ ਵਿੱਚ ਜਦੋਂ ਵਿਚਰਦੇ ਆ ਤਾਂ ਨਿਰਭਉ ਹੋ ਕੇ ਫਿਰਦੇ ਆ, ਡਰ ਹੀ ਨਹੀਂ ਉਹਨਾਂ ਨੂੰ ਕਿਸੇ ਦਾ, ਨੇ ਜਾਣੀਆਂ ਦੁਸ਼ਮਣ ਨਾ ਮਾਰੇ ਕਿ ਉਹ ਡਰ ਤੋਂ ਰਹਿਤ ਹੋ ਕੇ ਵਿਚਰਦੇ ਨੇ। ਸੋ ਦੁਸ਼ਮਣ ਹੈ ਨਾ ਅਗਿਆਨ, ਕਾਮ ਕ੍ਰੋਧ ਨੂੰ ਮੋਹੰਕਾਰ ਨੇ, ਉਸ ਤੇ ਜਰਨੈਲ ਆਸਾ ਕ੍ਰਿਸ਼ਨਾ ਰਾਜ ਪੈਕ ਆਦਿਕ ਹੋਰ ਨਾਲ ਫੌਜਾਂ ਨੇ। ਸੋ ਆਸਰੀ ਸੰਪਦਾ ਜਿੰਨੀਆਂ ਸਾਰੀ ਇਹ ਫੌਜ ਹੈ ਮੁਕਾਬਲੇ ਉੱਤੇ ਉਹਨਾਂ ਵੱਡੇ ਵੱਡੇ ਜਰਨੈਲਾਂ ਦੇ ਵਿੱਚ, ਸੋ ਨਿਰਭੈ ਹੋ ਕੇ ਉਹ ਫਿਰਦੇ ਨੇ, ਵਿਚਰਦੇ ਨੇ, ਡਰ ਨਹੀਂ ਕਿਸੇ ਦਾ ਉਹਨਾਂ ਨੂੰ ਕਿ ਕਾਮ ਦਬਾ ਲਵੇਗਾ, ਕ੍ਰੋਧ ਦਬਾ ਲਵੇਗਾ, ਲੋਭ ਮੋਹੰਕਾਰ ਦਬਾ ਲਵੇਗਾ, ਨਹੀਂ ਨਿਰਭਉ ਹੋ ਕੇ ਫਿਰਦੇ ਹਨ ਗੁਰੂ ਕੇ ਪਿਆਰੇ।
ਗੋਪਾਲ ਕੀਰਤਨ,
ਸੋ ਕਹਿੰਦੇ ਜੀ ਧਾਵਾ ਕਿਹੜਾ ਕਰਦੇ ਨੇ? ਧਾਵਾ ਜਦੋਂ ਕਿਤੇ ਕੋਈ ਦੁਸ਼ਮਣ ਦਾ ਥਾਂ ਆ ਕੇ ਹੋ ਜਾਵੇ, ਉੱਥੇ ਜਿਹੜੀ ਜੀ ਫੌਜ ਵੰਡਵੀ ਹੈ ਉਸ ਤੋਂ ਜੇ ਉਹ ਨਾ ਫਤਿਹ ਹੋ ਸਕੇ ਕੋਈ ਆ ਕੇ ਥਾਂ ਕਿਲ੍ਹਾ ਆਦਿਕ, ਤਾਂ ਬਹੁਤੀ ਫੌਜ ਇਕੱਠੀ ਕਰਕੇ ਇਕੱਠਾ ਧਾਵਾ ਬੋਲਦੀ, ਇਕੱਠਾ ਧਾਵਾ ਬੋਲ ਕੇ ਉੱਥੇ ਫਤਿਹ ਪ੍ਰਾਪਤ ਕਰਦੇ ਹੈ। ਇੱਧਰ ਰੱਬ ਦੇ ਪਿਆਰਿਆਂ ਦਾ ਕਿਹੜਾ ਇਕੱਠਿਆਂ ਦਾ ਹੱਲਾ ਹੈ, ਇਕੱਠਾ ਧਾਵਾ ਕਿਹੜਾ ਹੈ? ਕਹਿੰਦੇ ਤਾਇਆਂ ਤੇ ਧਾਵਾ ਕਰਦੇ ਨੇ ਰਲ ਮਿਲ ਕੇ, ਕਿਹੜਾ? ਜਿਹੜਾ ਗੋਪਾਲ ਕੀਰਤਨ ਹੈ, ਪਰਮੇਸ਼ਰ ਦਾ ਕੀਰਤਨ ਜੋਟੀਆਂ ਵਿੱਚ ਕਰਦੇ ਨੇ ਜਿਹੜੇ, ਜਾਂ ਉੱਚੀ ਉੱਚੀ ਸੁਰ ਦੇ ਨਾਲ ਗੁਰੂ ਕੀ ਬਾਣੀ ਦਾ ਕੀਰਤਨ ਕਰਨਾ, ਜੁੜ ਮਿਲ ਕੇ ਸਾਰਿਆਂ ਨੇ ਇਕੱਠਿਆਂ ਬੋਲਣਾ ਹੈ, ਇਹ ਜੁੜ ਮਿਲ ਕੇ ਐਸਾ ਹਮਲਾ ਕਰਦੇ ਹੈ ਫਿਰ ਨਹੀਂ ਨੇੜੇ ਰਹਿ ਸਕਦਾ, ਕੋਈ ਦੁਸ਼ਮਣ ਠਹਿਰ ਨਹੀਂ ਸਕਦਾ, ਵਿਕਾਰ ਜਿਹੜੇ ਹਨ ਸਾਰੇ।
ਜਿੱਤ ਤੇ ਵਿਸ਼ਵ ਸੰਸਾਰ ਹੈ,
ਜਿੱਤ ਤੇ ਵਿਸ਼ਵ ਸੰਸਾਰ ਹੈ, ਜਿੱਤ ਤੇ ਜਿੱਤ ਲੈਂਦੇ ਨੇ ਵਿਸ਼ਵ ਸਾਰੇ ਸੰਸਾਰ ਦੇ ਤਾਈ, ਸਭ ਦੁਨੀਆਂ ਨੂੰ ਜਿੱਤ ਲੈਂਦੇ ਨੇ ਗੁਰੂ ਕੇ ਪਿਆਰੇ। ਜੇ ਦੁਨੀਆਂ ਨੂੰ ਕਿਵੇਂ ਜਿੱਤ ਲਿਆ? ਕਹਿੰਦੇ ਮਨ ਜਿੱਤਿਆ ਜਗ ਜੀਤ, ਮਨ ਨੂੰ ਜਿੱਤਣੇ ਕਰਕੇ ਸਭ ਦੁਨੀਆਂ ਨੂੰ ਜਿੱਤ ਲੈਂਦੇ ਨੇ। ਸੋ ਉਹਨਾਂ ਨੇ ਕਿਹਨਾਂ ਨੂੰ ਜਿੱਤਿਆ ਹੈ?
ਜਿੱਤ ਤੇ ਵਿਸ਼ਵ ਸੰਸਾਰ ਹੈ,
ਸਾਰੇ ਸੰਸਾਰ ਨੂੰ ਉਹਨਾਂ ਨੇ ਜਿੱਤ ਲਿਆ।
ਨਾਨਕ ਵਸਿਆ ਕ੍ਰੋਧ ਪੰਜ ਤਸਕਰ ਹੈ,
ਕਿਉਂਕਿ ਉਹਨਾਂ ਨੇ ਵਸ ਕਰਨਾ ਨੇ ਪੰਜ ਚੋਰ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਅੰਮ੍ਰਿਤ ਲੁੱਟਾ ਮਨਮੁਖ ਨਹੀਂ ਬੂਝਿਆ ਕੋਈ ਨਾ ਸੁਣੇ ਪੁਕਾਰਾ। ਪਰ ਉਹਨਾਂ ਗੁਰੂ ਕੇ ਪਿਆਰਿਆਂ ਨੂੰ ਇਹਨਾਂ ਪੰਜਾਂ ਚੋਰਾਂ ਨੂੰ ਵਸ ਕਰ ਲਿਆ, ਔਰ ਅਜੇ ਸਬਾਈ ਜੰਗਾ ਸਾਰੀ ਉਮਰ ਰੂਪੀ ਰਾਤ ਵਿੱਚ ਉਹਨਾਂ ਦਾ ਜੰਗ ਲੱਗਾ ਰਹਿੰਦਾ ਹੈ। ਉਹਨਾਂ ਨੇ ਕਾਮ ਨੂੰ ਜਿੱਤ ਲਿਆ ਵਸਤੂ ਵਿਚਾਰ ਦੇ ਨਾਲ, ਉਹਨਾਂ ਨੇ ਕ੍ਰੋਧ ਨੂੰ ਜਿੱਤ ਲਿਆ ਸ਼ਾਂਤੀ ਦੇ ਨਾਲ, ਹੰਕਾਰ ਨੂੰ ਜਿੱਤ ਲਿਆ ਨਿਮਰਤਾ ਦੇ ਨਾਲ, ਮੋਹ ਨੂੰ ਜਿੱਤ ਲਿਆ ਵਿਵੇਕ ਦੇ ਨਾਲ, ਲੋਭ ਨੂੰ ਜਿੱਤ ਲਿਆ ਸੰਕੋਪ ਦੇ ਨਾਲ, ਉਹਨਾਂ ਪੰਜਾਂ ਵਿਕਾਰਾਂ ਨੂੰ ਜਿੱਤ ਲਿਆ, ਵੱਡੇ ਭਾਰੀ ਚੋਰਾਂ ਨੂੰ ਆਪਣੇ ਅਧੀਨ ਕਰ ਲਿਆ ਹੈ। ਕਿਉਂ? ਵੱਡੀ ਭਾਰੀ ਫੌਜ ਹੈ ਰੱਬ ਦੇ ਪਿਆਰਿਆਂ ਦੀ, ਬੜੇ ਸੋਹਣੇ ਐਸੇ ਸ਼ਸਤਰ ਪੈਰ ਕੇ ਹਰ ਮੌਕੇ ਤੇ ਚੜ੍ਹਦੇ ਨੇ, ਉਹਨਾਂ ਨੇ ਸਭ ਦੁਨੀਆਂ ਨੂੰ ਜਿੱਤ ਲਿਆ ਹੈ।
ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ,
ਸੋ ਰੱਬ ਦੇ ਪਿਆਰੇ ਗੁਰੂ ਕੀ ਸੰਗਤ ਜਿਹੜੀ ਹੈ ਨਾ, ਸੰਗਤ ਵਿੱਚ ਜੁੜ ਮਿਲ ਕੇ ਇਹ ਸਾਰਾ ਹਮਲਾ ਕਰਕੇ ਤੇ ਜਿੱਤ ਸਕੀਦਾ, ਇਕੱਲੇ ਨੂੰ ਇਕੱਲੇ ਨਹੀਂ, ਇਕੱਲੇ ਤਾਂ ਪਾਰਸਨਾਥ ਵਰਗੇ ਵਿਚਾਰੇ ਮਨ ਨੂੰ ਜਿੱਤਣ ਦਾ ਯਤਨ ਕਰਦੇ ਰਹੇ, ਜਿਹਨਾਂ ਨੇ 20,000 ਰਾਜੇ ਨੂੰ ਸ਼ਸਤਰ ਨਾਲ ਤੇ ਸ਼ਾਸਤਰ ਗਿਆਨ ਨਾਲ ਜਿੱਤਿਆ। ਪਰ ਉਹਨੂੰ ਜਦੋਂ ਪਤਾ ਲੱਗਾ ਕਿ ਸਭ ਤੋਂ ਵੱਡਾ ਰਾਜਾ ਆ ਕੇ ਮਨ ਹੈ ਜਿਹੜਾ ਮੇਰੇ ਨੇੜੇ ਰਹਿੰਦਾ ਹੈ, ਇਹਨੂੰ ਜਿੱਤੇ ਤੋਂ ਬਿਨਾਂ ਮੈਂ ਸਭ ਦੁਨੀਆਂ 'ਤੇ ਜਿੱਤ ਨਹੀਂ ਪ੍ਰਾਪਤ ਕਰ ਸਕਦਾ, ਸੋ ਕਹਾ ਸਕਦਾ ਸਾਰੀ ਦੁਨੀਆਂ ਦਾ ਜੇਤੂ ਮਨ ਨੂੰ ਜਿੱਤਣ ਦਾ ਇਹਨੇ ਯਤਨ ਕੀਤਾ, ਬੜਾ ਯਤਨ ਕੀਤਾ, ਪਰ ਮਨ ਨੂੰ ਨਹੀਂ ਸੀ ਜਿੱਤ ਸਕਿਆ। ਸੋ ਕੈਲਾਸ਼ ਪਰਬਤ ਤੇ ਸੋ ਇਹ ਚਿਖਾ ਬਣਾ ਕੇ ਜਿਉਂਦੇ ਵਿੱਚ ਸੜ ਗਿਆ ਸੀ ਪਾਰਸਨਾਸ, ਪਰ ਮਨ ਨਹੀਂ ਸੀ ਜਿੱਤ ਸਕਿਆ। ਮਨ ਨੂੰ ਜਿੱਤਣਾ ਬੜਾ ਔਖਾ ਹੈ, ਵਿਕਾਰਾਂ ਨੂੰ ਜਿੱਤਣਾ ਬੜਾ ਭਾਰੀ ਔਖਾ ਹੈ। ਜਦੋਂ ਇਹ ਹਮਲਾ ਕਰਦੇ ਨੇ ਵੱਡੇ ਵੱਡੇ ਗਿਆਨੀਆਂ ਧਿਆਨੀਆਂ ਦੇ ਗਿਆਨ ਤਾਣ ਵਿੱਚ ਇਹ ਰੁੜ ਜਾਂਦੇ ਨੇ। ਸੋ ਇਸ ਵਾਸਤੇ ਗੁਰੂ ਕੀ ਸੰਗਤ ਵਿੱਚ ਜੁੜ ਮਿਲ ਕੇ ਜੇ ਹੱਲਾ ਕਰੀਏ, ਹਮਲਾ ਕਰੀਏ, ਫਿਰ ਹੀ ਇਹਨਾਂ ਵਿਕਾਰਾਂ 'ਤੇ ਫਤਿਹ ਪਾ ਸਕੀ ਦੀ ਹੈ। ਐਵੇਂ ਨਹੀਂ
ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ।
ਹੁਣ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਲਗਾਤਾਰ ਜਦੋਂ ਇਹਨਾਂ ਉਪਦੇਸ਼ ਬਖਸ਼ਿਆ, ਸੁਣ ਕੇ ਨਿਹਾਲ ਹੋ ਗਿਆ ਕਿ ਪਤਾ ਲੱਗ ਗਿਆ ਅੱਜ ਕੇ ਮਹਾਤਮਾ ਕਿਹੋ ਜਿਹੇ ਹੁੰਦੇ ਨੇ, ਉਹਨਾਂ ਦਾ ਸੁਭਾਅ ਕਿਹੋ ਜਿਹਾ ਹੈ, ਉਹਨਾਂ ਦਾ ਸਾਰਿਆਂ ਥਾਈ ਸਤਿਕਾਰ ਹੈ, ਉਹ ਵੱਡੇ ਸੂਰਮੇ ਨੇ, ਬੜੇ ਸ਼ਸਤਰਧਾਰੀ ਨੇ। ਸੋ ਇਹ ਜਿੱਥੇ ਅਸੀਂ ਅੰਦਰਲੇ ਵਿਕਾਰਾਂ ਨੂੰ ਫਤਿਹ ਕਰਨਾ ਹੈ, ਉੱਧਰ ਬਾਹਰ ਇਸੇ ਤਰ੍ਹਾਂ ਬਾਹਰ ਦੇ ਜਿਹੜੇ ਦੁਸ਼ਮਣ ਨੇ, ਉਹ ਦੁਸ਼ਮਣ ਕੌਣ ਨੇ? ਧਰਮ ਦੇ ਵਿਰੋਧੀ, ਜਿਹਨਾਂ ਬਾਰੇ ਦਸਮ ਪਾਤਸ਼ਾਹ ਨੇ ਕਿਹਾ ਹੈ, ਹਮ ਇਹ ਕਾਜ ਜਗਤ ਮੋਆਏ ਧਰਮ ਹੇਤ ਗੁਰਦੇਵ ਪਠਾਏ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾੜਨ, ਯਾਹੀ ਕਾਜ ਤਰ੍ਹਾਂ ਹਮ ਜਨਮ, ਸਮਝਦੇ ਹੋ ਸਾਧੂ ਸਭ ਮਨਮ। ਅਸੀਂ ਆਏ ਦੁਨੀਆਂ ਵਿੱਚ ਰੱਬ ਦੇ ਪਿਆਰਿਆਂ ਨੂੰ ਬਚਾਉਣ ਅਤੇ ਦੁਸ਼ਟਾਂ ਦੀਆਂ ਜੜਾਂ ਪੱਟਣ ਆਏ ਹਾਂ। ਸੋ ਧੰਨ ਗੁਰੂ ਸੱਚੇ ਪਾਤਸ਼ਾਹ ਨੇ ਪ੍ਰਤੱਖ ਸੰਗ ਸ਼ਸਤਰਧਾਰੀ ਬਣਾਇਆ ਹੈ, ਜਿੱਥੇ ਅੰਦਰਲੇ ਵਿਕਾਰਾਂ 'ਤੇ ਫਤਿਹ ਪ੍ਰਾਪਤ ਕਰਨੀ ਹੈ, ਅੰਤਰੀ ਗੁਣਾਂ ਰੂਪੀ ਸ਼ਸਤਰ ਪੈਰ ਕੇ, ਉੱਥੇ ਬਾਹਰੋਂ ਪ੍ਰਤੱਖ ਸ਼ਸਤਰ ਪੈਰ ਕੇ। ਜੇ ਪ੍ਰਤੱਖ ਵੀ ਕੋਈ ਧਰਮ ਦਾ ਵਿਰੋਧੀ ਹੋਵੇ, ਉਹਦਾ ਵੀ ਡੱਟ ਕੇ ਮੁਕਾਬਲਾ ਕਰਨਾ ਹੈ। ਇਹ ਨਹੀਂ ਕਿ ਅਹਿੰਸੋ ਪਰਮਾ ਧਰਮਾਂ ਵਰਗੇ ਇਹ ਭੈੜੇ ਸੁਭਾਅ ਧਾਰਨ ਕਰਕੇ ਕੋਈ ਧੀਆਂ ਭੈਣਾਂ ਨੂੰ ਇੱਥੋਂ ਪਾਵੇ, ਲਈ ਜਾਵੇ, ਗਦਰੀ ਵਿੱਚ ਜਾ ਕੇ ਟਕੇ ਟਕੇ ਤੋਂ ਵੇਚੇ, ਅਤੇ ਫਿਰ ਵੀ ਵੀਰ ਆਸਣਾ ਜਾਗਣਾ ਇਹ ਕਾਇਰ ਪੁਣਾ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਿਰਪਾਨ ਪਾਮ ਧਾਰੀਆਂ ਕਰੋੜ ਪਾਪ ਧਾਰੀਆਂ, ਕਰੋੜਾਂ ਪਾਪਾਂ ਨੂੰ ਤਾਰਨ ਵਾਸਤੇ ਸਾਨੂੰ ਇਹ ਸ਼ਸਤਰ ਦਿੱਤੇ ਨੇ। ਸੋ ਇਸ ਵਾਸਤੇ ਬਾਹਰੋਂ ਵੀ ਸ਼ਸਤਰਧਾਰੀ ਬਣਨਾ ਅਤੇ ਅੰਦਰੋਂ ਗੁਣਾਂ ਦੇ ਧਾਰਨੀ ਨਹੀਂ ਹੋਣਾ। ਰਾਜੇ ਯੋਗੀ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਣਾਇਆ ਖਾਲਸੇ ਨੂੰ ਰਾਜੇ ਯੋਗੀ, ਯੋਗੀ ਜੁੜੇ ਹੋਏ ਵਾਹਿਗੁਰੂ ਵਿੱਚ ਵੀ ਅਤੇ ਰਾਜ ਭਾਗ ਦੇ ਮਾਲਕ। ਇਹ ਦੋਵੇਂ ਦਾਤਾਂ ਬਖਸ਼ੀਆਂ ਨੇ, ਛੇਵੇਂ ਪਾਤਸ਼ਾਹ ਨੇ ਬਖਸ਼ ਦਿੱਤੀਆਂ, ਜਿਹਨਾਂ ਨੇ ਮੇਰੀ ਪੀਰੀ ਦੀਆਂ ਸਰੀਸਾਂ ਪਹਿਨ, ਦੋ ਪੀਰਾਂ ਦੀ ਪੀਰੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ, ਅਤੇ ਮੀਰੀ ਪਾਤਸ਼ਾਹ ਵੀ ਗੁਰੂ ਘਰ ਦੇ ਵਿੱਚ ਆਈ। ਮੀਰੀ ਅਤੇ ਪੀਰੀ ਦੋ ਭਗਤੀ ਦੇ ਨਾਲ ਸ਼ਕਤੀ ਜੋੜ ਲਈ, ਵੀਰ ਰਸ ਸ਼ਾਂਤ ਰਸ ਦੀ ਰੱਖਿਆ ਵਾਸਤੇ ਵੀਰ ਰਸ ਨੂੰ ਜੋੜ ਲਿਆ, ਤਲਵਾਰ ਮਾਲਾ ਦੇ ਨਾਲ ਤਲਵਾਰ ਜੋੜੀ ਸੱਚੇ ਪਾਤਸ਼ਾਹ ਜੀ ਨੇ। ਜੇ ਤਲਵਾਰ ਨਹੀਂ ਕੋਲ ਤਾਂ ਮਾਲਾ ਵੀ ਨਹੀਂ ਕਿਸੇ ਨੇ ਫੇਰ ਦੇਣੀ, ਜਿਹਦੀ ਮਰਜ਼ੀ ਨਰਾਦਰੀ ਕਰੇਗਾ। ਜੇ ਪਤਾ ਕੋਲ ਤਲਵਾਰ ਪਈ ਹੈ, ਤੁਹਾਨੂੰ ਕਦੇ ਕੋਈ ਦੁੱਖ ਨਹੀਂ ਦੇਵੇਗਾ, ਜੋ ਮਰਜ਼ੀ ਇਸ ਸਿਮਨ ਭਜਨ ਕਰਦਾ ਇਹਨੂੰ ਕਰਮ ਦਿਓ। ਸੋ ਇਸ ਵਾਸਤੇ ਸਾਨੂੰ ਬਾਹਰੋਂ ਵੀ ਯੋਧੇ ਬਣਾਇਆ ਹੈ, ਅੰਦਰੋਂ ਵੀ ਸੱਚੇ ਪਾਤਸ਼ਾਹ ਨੇ ਯੋਧੇ ਬਣਾਇਆ ਹੈ, ਪਰ ਆਪਸ ਮੇਂ ਨਹੀਂ ਖੜਕੀ ਜਾਣਾ, ਆਪਸ ਮੇਂ ਨਹੀਂ ਲੜੀ ਬੋਲੀ ਜਾਣਾ, ਇਹ ਖਿਆਲ ਜ਼ਰੂਰ ਰੱਖਣਾ ਹੈ। ਸੋ ਬਿਨਾਂ ਹੀ ਕਾਰਨ ਤੋਂ ਕਿਸੇ 'ਤੇ ਵੀ ਐਵੇਂ ਹਮਲਾ ਨਹੀਂ ਕਰਨਾ, ਜ਼ਾਲਮ ਨਹੀਂ ਬਣਨਾ, ਉਪਦਰਵ ਨਹੀਂ ਕਰਨਾ, ਵਾਧਾ ਨਹੀਂ ਕਰਨਾ। ਜਿਹੜਾ ਧਰਮ ਦਾ ਵਿਰੋਧੀ ਹੈ, ਧਰਮ ਨੂੰ ਜਿਸ ਕਰਕੇ ਖਤਰਾ ਹੈ, ਉਹ ਜੇ ਹਮਲਾ ਕਰਕੇ ਆਵੇ, ਵਾਰ ਕਰੇ ਪਹਿਲਾਂ, ਅਤੇ ਫਿਰ ਉਹਨੂੰ ਖਾਲੀ ਨਹੀਂ ਜਾਣ ਦੇਣਾ। ਇਹ ਉਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਾਜ ਯੋਗੀ ਕਿਰਪਾ ਕਰਕੇ ਬਣਾਇਆ ਹੈ।
ਮਿਰਗ ਤ੍ਰਿਸ਼ਨਾ ਗੰਧਰਵ ਨਗਰੰ।
ਹੁਣ ਹੋਰ ਪ੍ਰਕਰਣ ਫਰਮਾਉਂਦੇ ਨੇ ਕਿ ਭਾਈ ਇਹ ਜਿਹੜਾ ਪਰਿਵਾਰ ਦਾ ਮੋਹ ਹੈ ਝੂਠਾ ਹੀ ਹੈ, ਧੀਆਂ ਪੁੱਤਰਾਂ ਦਾ ਮੋਹ ਜਿਹੜਾ ਬਿਲਕੁਲ ਅਣਹੋਇਆ ਹੈ। ਦ੍ਰਿਸ਼ਟਾਂਤ ਦੇਣੀਏ, ਕਹਿੰਦੇ ਮਿਰਗ ਤ੍ਰਿਸ਼ਨਾ, ਮਿਰਗ ਤ੍ਰਿਸ਼ਨਾ ਦਾ ਪਾਣੀ ਜਿਵੇਂ ਹੁੰਦਾ ਹੈ, ਜੇਠ ਹਾੜ੍ਹ ਦੇ ਮਹੀਨੇ ਦੇ ਵਿੱਚ ਜਿੱਥੇ ਬਹੁਤਾ ਰੇਤਾ ਹੋਵੇ, ਦੁਪਹਿਰੇ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਵਿੱਚੋਂ ਭੱਖ ਲਾਉਂਦੇ ਨੇ, ਦੂਰੋਂ ਪ੍ਰਤੀਤ ਹੁੰਦਾ ਹੈ ਹਰਨ ਨੂੰ ਕਿ ਜਿਵੇਂ ਉਹ ਨਦੀ ਦਾ ਪਾਣੀ ਹੈ ਅਤੇ ਠਾਠਾ ਮਾਰ ਰਿਹਾ ਹੈ। ਉਹ ਧਿਆਇਆ ਹਰਨ ਭੱਜ ਕੇ ਜਾਂਦਾ ਉੱਥੇ ਨੀਲ ਪੈਣਾ, ਪਰ ਉੱਥੇ ਹੁੰਦਾ ਕੁਛ ਨਹੀਂ, ਅੱਗੇ ਪਾਣੀ ਪ੍ਰਤੀਤ ਹੁੰਦਾ, ਫਿਰ ਉੱਥੇ ਭੱਜ ਕੇ ਜਾਂਦਾ। ਉਹ ਕੇਵਲ ਪ੍ਰਤੀਤੀ ਮਾਤਰਾ ਅਸਲ ਵਿੱਚ ਨਹੀਂ ਹੁੰਦਾ, ਉਹ ਵਿਚਾਰਾ ਭੜਕਦਾ ਭੜਕਦਾ ਮਰਦਾ ਹੈ। ਇਸੇ ਤਰ੍ਹਾਂ ਜਿਹੜੇ ਇਹ ਪਦਾਰਥ, ਜਿਹੜੀ ਇਹ ਮਾਇਆ ਹੈ, ਇਹ ਰੇਤੇ ਦੀ ਨਹੀਂ ਆਈ, ਵਾਹਿਗੁਰੂ ਚੇਤਨ ਬ੍ਰਹਮ ਦੀ ਜਿਹੜੀ ਸੱਤਾ ਰੂਪੀ ਕਿਰਨ ਪੈ ਰਹੀ ਹੈ, ਇਹਦੇ ਕਰਕੇ ਇਹ ਜਿਹੜੇ ਪਦਾਰਥ ਸਾਨੂੰ ਸੱਚੇ ਪ੍ਰਤੀਤ ਹੋ ਰਹੇ ਨੇ। ਸੋ ਉਹ ਇਹ ਸਾਰੇ ਮਿਰਗ ਤ੍ਰਿਸ਼ਨਾ ਦੇ ਪਾਣੀ ਦੀ ਨਿਆਈ ਹੈ। ਜੀਵ ਰੂਪੀ ਹਰਨ ਦੌੜਦਾ ਭੱਜਦਾ ਹੈ ਕਿ ਪਦਾਰਥਾਂ ਤੋਂ ਮੇਰੀ ਤੇਹ ਮਿੱਟੇ, ਮੇਰੀ ਤ੍ਰਿਸ਼ਨਾ ਮਿੱਟੇ, ਮੇਰੀ ਭੁੱਖ ਮਿੱਟੇ, ਪਰ ਜਿਹੜੇ ਪਦਾਰਥ ਨੂੰ ਹੱਥ ਪਾਉਂਦਾ ਉਹੀ ਨਾਸਵੰਤ, ਜਿਸ ਨੂੰ ਵੇਖਦਾ ਉਹੀ ਨਾਸਵੰਤ। ਇਸ ਵਾਸਤੇ ਇਹ ਮਿਰਗ ਤ੍ਰਿਸ਼ਨਾ ਦੇ ਪਾਣੀ ਦੀ ਨਿਆਈ ਸਭ ਦੁਨਿਆਵੀ ਪਦਾਰਥ ਹਨ, ਵਾ ਦੁਨੀਆਂ ਦਾ ਮੋਹ ਜਿਹੜਾ ਹੈ ਇਹ ਮਿਰਗ ਤ੍ਰਿਸ਼ਨਾ ਦੇ ਪਾਣੀ ਦੀ ਨਿਆਈ ਹੈ। ਅਣਹੋਏ